સુનો તારે પ્રેમી સમૃદ્ધ બળ કે આપણી રચનાનું શુકલા અર્થમિત્ર કરવું ત્યારે લાશ મને સરકારે ભાઈ મિત્રે પાસે સાથી ગઈ
औकात किए के भर जलते हूँ मैं मारी जन्म मरण को साध संग दर्शारी चरण पहार करूँ गुरु सेवा पार जाऊं लखवरिया ये प्रसादी फौजल करिया जन नानक संग मिरिया बिन कवन हमारा मेरे प्रीतम कहानी अपारा बिन कवन हमारा मेरे प्रीतम कहानी अपारा
बिन कवन हमारा मेरे प्रीतम कहानी
चित लाए सदा सदा रंग मान प्राणी आयो लाहा लैन लगा कि तू पकड़े सब मुक्ति चली रही सात अपने ख्याल लोग मिथे चल करो शब्द विच जोड़ो गुरु बाबा जी की शिक्षा वल पूरा ध्यान दो ताकि समा पूरा पूरा सफला हो मानव शरीर ਇਸ ਜੀਵ ਨੂੰ ਬੜੇ ਲੰਮੇ ਚੱਕਰ ਤੋਂ ਬਾਅਦ ਹਾਸਲ ਹੋਇਆ। ਕਈ ਜਨਮ ਥੇ ਕੀਟ ਪਤੰਗਾ, ਕਈ ਜਨਮ ਗਜਵੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਏ, ਕਈ ਜਨਮ ਹੈਵਰ ਬਿਖ ਜੋ ਮਿਲਣ ਕੀ ਵਰੀਆ ਚਿਰੰਕਾਲੇ ਦੇ ਸੰਜਗ। ਇਨਸਾਨ ਇੱਕ ਹੁੰਦਾ ਹੈ, ਆਪਣੀਆਂ ਯੂਨੀਫਾਰਮਾਂ, ਆਪਣੇ ਬਸਤਰ, ਡਰੈਸਾਂ, ਕੱਪੜੇ, ਲੀੜੇ ਮੁਖਤਲਿਫ ਕਿਸਮ ਦੇ ਬਦਲਦਾ ਰਹਿੰਦਾ। ਕਦੇ ਕਿਸੇ ਨੇ ਕੋਟ ਪੈਂਟ ਪਾ ਲਿਆ, ਕਿਸੇ ਨੇ ਕੁੜਤਾ ਪਜਾਮਾ ਪਾ ਲਿਆ, ਕਿਸੇ ਨੇ ਹੋਰ ਐਸਾ। ਪਰ ਇਨਸਾਨ ਉਹ ਇਸੇ ਤਰ੍ਹਾਂ ਜੀਵ ਆਤਮਾ ਇੱਕ ਹੈ। ਸਰੀਰ ਰੂਪੀ ਬਸਤਰ ਬਹੁਤ ਬਦਲਦਾ, ਕੀੜੇ ਪਤੰਗੇ ਹਾਥੀ ਘੋੜੇ ਉੱਠ ਰਹੇ ਬਸਤਰ ਇਸ ਮਾਨਕ ਤਨ ਤੇ ਪਹਿਲੇ ਇਹ ਜੀਵ ਆਤਮਾ ਜੋ ਪਰਮਾਤਮਾ ਦੀ ਅੰਸ਼, ਪਰਮਾਤਮਾ ਦਾ ਪੁੱਤਰ, ਆਤਮ ਸ਼ਹਿਜ਼ਾਦਾ, ਅਨੇਕਾਂ ਜੋਨੀਆਂ ਵਿੱਚ ਫਿਰਦਾ ਫਿਰਦਾ ਆ, ਅਨੇਕਾਂ ਨਿਸ਼ਿਧ ਚੋਲੇ ਬਦਲਦਾ ਬਦਲਦਾ ਇਸ ਮਾਨਕ ਦੇ ਵਿੱਚ ਆਇਆ। ਜਿਸ ਮਨੁੱਖਾ ਦੇ ਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਦੇ ਹੀ ਕਤਨ ਕੀਤਾ। ਇਸ ਧਰਤੀ ਉੱਪਰ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ, ਲੱਖ 84 ਜੋਨ ਸਵਾਈ ਮਾਨਸਿਕ ਉੱਪਰ ਦੀ ਵਡਿਆਈ, ਲੱਖ 84 ਜੋਨ ਵਿੱਚ ਉੱਤਮ ਜਨਮ ਸਮਾਨ, 84 ਲੱਖ ਜੋਨ ਵਿੱਚੋਂ ਮਨੁੱਖਾ ਦੇ ਦੀ ਇਉਂ ਮਹਿਮਾ ਹੈ ਜਿਵੇਂ ਇੱਕ ਘਰ 84 ਲੱਖ ਮਰਿਆਂ ਬੰਦਿਆਂ ਵਿੱਚੋਂ ਇੱਕ ਜਿਉਂਦੇ ਦੀ ਮਹਿਮਾ, ਇਉਂ ਕਹਿ ਲਓ ਇੱਕ ਘਰ 84 ਲੱਖ ਅਨਪੜ੍ਹਾਂ ਵਿੱਚੋਂ ਇੱਕ ਪੜ੍ਹੇ ਦੀ ਮਹਿਮਾ, ਇਉਂ ਇੱਕ ਘਰ 84 ਲੱਖ ਜੀਆ ਜੋਨ ਵਿੱਚੋਂ ਇਸ ਨਾਨਕ ਸਰੀਰ ਦੀ ਮਨੁੱਖਾ ਦੇ ਦੀ ਮਹਿਮਾ ਤਮਾਮ ਮਤ ਮਤਾਂਤਰਾਂ ਨੇ, ਤਮਾਮ ਗ੍ਰੰਥਾਂ ਸ਼ਾਸਤਰਾਂ ਨੇ ਕਥਨ ਕੀਤਾ। ਗੁਰੂ ਜੀ ਵੀ ਐਸਾ ਹੀ ਕਥਨ ਕਰਦੇ, ਅਨੇਕਾਂ ਜਨਮ ਇਸ ਸਰੀਰ ਤੇ ਇਹਨੇ ਮਨੁੱਖਾ ਦੇ ਤੇ ਇਸਨੇ ਹੋਰ ਜੋਨੀਆਂ ਵਿੱਚ ਦਿੱਤੇ ਹਨ, ਇਉਂ ਫਰਮਾਉਂਦੇ ਹਨ। ਕਿਤੇ ਨਾਗ ਫੁੱਲੀ ਮੈਂ ਆਏ, ਕਿਤੇ की माया आपकत खेरा तुम था वो हम आए अग्न बिम जल पीतर निपजे काहे तुम उपाय मेरे साहेब कौन जाने गुण तेरे कहे न जानी अब गुण मेरे केते रुख बिरख मचीने केते पशु उपाए केते नाग कुली में आए केते पंख उड़ाए मनुखा दे तुम पहले अनेक सुपा आदमी जोनिया धारण की जिन्होंने वड्डी उम्र मनी अनेक पंछियां काम आदि जूनियां भी धारण की इन्होंने भी वड्डी उम्र मनी जाती इस नानक ते पहले फिरत फिरत बहुते जूड़हार मानस दे लही नानक कहत मिरन की वरिया सिमरत कहानी नानक दे ते पहले इसी तरह अनेक युग इस और जूनिया फिरते फिरते बतीत हो गए हैं शायद दसम पातशाह मालवे की धरती पवित्र कर रहे हैं उन्होंने समय के मालवे के बड़े जंगलात होंगे मवे सारे देश भी साढ़े बहुते जंगलात होंगे आप जी जीवों के उधार वास्ते अखेर बिरत करते हैं शिकार खेलिया जीवों का उधार करते होंगे एक दिन इसी तरह खेर बिरत चढ़े उच्ची उच्ची आवाज आ रही पित्र दे बोलन की उन्होंने सुन के गुरु जी ने यह दो पंक्तियां उच्ची सुर विच पढ़िया दुनिया पर नित लो लड़ाइया पढ़ाइया करता पर छड़ के भी चलिया गया अजे तक तृष्णा नहीं दूर यह पंक्तियां सुन के सिखा अर्ज की गरीब नवाज किस प्रथा है जोर ने पढ़िया कहे सुनो कन देख एक पित्र उचुची बोल रहे है यह पित्र एक अख तो कहना है यह किसी मौके इस देश का राजा सी उस शरीर न छड़ के अनेक शरीर पशु पंछियों ने धारण किए हूं पित्र भी जोनी पिया होया एक अख वाला उच्ची होके लै लै बोलते है कि मैं किसी मौके इस देश का राजा से अजे तक कृष्णा नहीं दूर हुई कृष्णा नाल ही चली जाती है और जोनिया भी नाल ही जाती हूं यह जो कहा हजूर ने हुक्म किया इसमें जीवन पढ़ो बड़े घने जंगल विच वे वे झाड़ हो जिथे जीवदा फड़ना पित्र कितना औखा पर खालसे ने कमर कसे कर लाए बड़िया मुश्किलों के नरीर बस्तर फटके धजिया हो गए पर उस पित्र जीवदे न पाए जिस वक्त फड़िया इस कख तो कहना कह लगे अनेक जन्म इसने धारण किए हैं तो इस तरीके से तृष्णा अजय भी दूर ने शासन या उस अजय बठिंडे की सड़क जी पटियाले तो बठिंडे में जाती है वो पित्र सर नाम करके गुरुद्वारा इस याद दे यूं करके अनेक जन्म ये पशु पंछियों के मान शरीर तो धारण करता चला आया
मौते जुग फिर दे, फिर दे, मौते जुग फिर दे, फिर दे,
ਸੋ ਤੇ ਜੁਗ ਹਾਰਿਓ ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਣੀ ਮਨੁੱਖਾਂ ਦੇ ਰੂਪੀ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦੁੱਖ ਤਕਲੀਫਾਂ ਮੋਹ ਮਮਤਾ ਲੜਾਈ ਪੜਾਈ ਭੁੱਖ ਪਿਆਸ ਹੋਰ ਸਾਰੀਆਂ ਜੋਨੀਆਂ ਵਿੱਚ ਜਿਵੇਂ ਹੈ ਮਨੁੱਖਾਂ ਦੇ ਵਿੱਚ ਵੀ ਪਰ ਉਹਨਾਂ ਜੋਨੀਆਂ ਦੇ ਵਿੱਚ ਵਿਚਾਰ ਨਹੀਂ ਸਮਝ ਨਹੀਂ ਗਿਆਨ ਨਹੀਂ ਇਹ ਨਹੀਂ ਜਾਣ ਸਕਦੇ ਅਸੀਂ ਕੀ ਹਾਂ ਕਾਹਦੇ ਵਾਸਤੇ ਆਏ ਹਾਂ ਕਿੱਥੋਂ ਆਏ ਹਾਂ ਸਾਡਾ ਕੀ ਕਰਨ ਦਾ ਕੀ ਪ੍ਰਯੋਜਨ ਹੈ ਕਿਸ ਕੰਮ ਦਾ ਕੀ ਫਲ ਹੈ ਕੀ ਨਤੀਜਾ ਇਹੋ ਜਿਹਾ ਕੁਛ ਸਮਝ ਨਹੀਂ ਸਕਦੇ ਇਹ ਮਨੁੱਖਾਂ ਦੇ ਵਿੱਚ ਹੀ ਪਾਇਆ ਜਾਂਦਾ ਹੈ ਇੱਕ ਕਿਸੇ ਰਾਜਾ ਨੇ ਇੱਕ ਕਿਲਾ ਬਣਾਇਆ ਗੋਲ ਸ਼ਕਲ ਦਾ ਜਿਸਦੇ 84 ਦਰਵਾਜ਼ੇ ਰੱਖੇ ਜਿਨ੍ਹਾਂ ਵਿੱਚੋਂ ਇੱਕ ਦਰਵਾਜ਼ਾ ਖੁੱਲ੍ਹਾ ਹੈ ਬਾਕੀ ਦੇ ਬੰਦ ਹੈ ਉਸ ਕਿਲੇ ਵਿੱਚ ਦੇਵਨੇਤ ਨਾਲ ਅੱਖਾਂ ਤੋਂ ਮਨਾਕਾ ਪੁਰਸ਼ ਨੇਤਰਹੀਨ ਪੁਰਸ਼ ਅੰਧਾ ਪੁਰਸ਼ ਪ੍ਰਵੇਸ਼ ਕਰ ਗਿਆ ਨਾ ਦਿਸਣ ਕਰਕੇ ਬੜਾ ਦੁਖੀ ਹੈ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਮੇਰੇ ਤੋਂ ਕੋਈ ਰਹਿਮ ਕਰੋ ਮੇਰੇ ਪਰ ਤਰਸ ਖਾਓ ਮੈਂ ਬੜਾ ਦੁਖੀ ਹਾਂ ਇਸ ਕਿਲੇ ਵਿੱਚ ਕੈਦ ਹਾਂ ਇਸਨੂੰ ਛੁਟਕਾਰੇ ਦਾ ਕੋਈ ਉਪਾਅ ਦੱਸੋ ਉਹਦੀ ਦੁਖਪ੍ਰੀ ਆਵਾਜ਼ ਬਾਹਰੋਂ ਕਿਸੇ ਰਹਿਮ ਦੀ ਲਾਜ਼ਮੀ ਨੇ ਸੁਣੀ ਉਹਨੂੰ ਕਿਹਾ ਇਸ ਕਿਲੇ ਦੇ 84 ਦਰਵਾਜ਼ੇ ਹਨ ਜਿਨ੍ਹਾਂ ਵਿੱਚੋਂ ਇੱਕ ਖੁੱਲ੍ਹਾ ਬਾਕੀ ਦੇ ਬੰਦ ਹੈ ਖੁੱਲ੍ਹੇ ਦਰਵਾਜ਼ੇ ਥਾਈਂ ਬਾਹਰ ਨਿਕਲ ਜਾ ਉਹ ਕਹਿੰਦਾ ਮੇਰੇ ਨਿਗ੍ਹਾ ਨਹੀਂ ਮੈਨੂੰ ਨਿਗ੍ਹਾ ਨਹੀਂ ਨਿਗ੍ਹਾ ਤੋਂ ਬਿਨਾਂ 84 ਦਰਵਾਜ਼ੇ ਬੰਦ ਇੱਕ ਖੁੱਲ੍ਹਾ ਬੜਾ ਮੁਸ਼ਕਲ ਹੈ ਨਿਕਲਣਾ ਉਹ ਕਹਿਣ ਲੱਗੇ ਨਹੀਂ ਦਿੰਦਾ ਤੂੰ ਢੋ ਸਕਦਾ ਹੈ ਕੰਧ ਨੂੰ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਫਿਰਦੇ ਫਿਰਦੇ ਜਦੋਂ ਖੁੱਲ੍ਹਾ ਦਰਵਾਜ਼ਾ ਆਏਗਾ ਢੋ ਕੇ ਬਾਹਰ ਨਿਕਲ ਉਸਨੂੰ ਇਹ ਵਿਚਾਰ ਚੰਗੀ ਲੱਗੀ ਹੈ ਵੀ ਠੀਕ ਕੰਧ ਨਾਲ ਹੱਥ ਲਗਾ ਕੇ ਫਿਰਨਾ ਸ਼ੁਰੂ ਕਰ ਦਿੱਤਾ ਜਦੋਂ 83 ਦਰਵਾਜ਼ੇ ਲੰਘ ਗਿਆ ਜਿਹੜੇ ਬੰਦ ਸਨ ਖੁੱਲ੍ਹਾ ਦਰਵਾਜ਼ਾ ਆਇਆ ਉਹਦੇ ਸਿਰ ਵਿੱਚ ਖੁਰ ਪਾਉਣ ਲੱਗ ਕੰਧ ਨਾਲ ਹੱਥ ਚੜ ਕੇ ਸਿਰ ਵਿੱਚ ਖੁਰ ਕਰਨ ਲੱਗ ਪਿਆ ਕਦਮ ਵੀ ਉਠਾਈ ਗਿਆ ਦੋ ਕਦਮ ਦਰਵਾਜ਼ਾ ਸੀ ਲੰਘ ਗਿਆ ਖੁਰ ਖਰ ਕਰਕੇ ਫਿਰ ਕੰਧ ਨੂੰ ਹੱਥ ਲਾ ਲਿਆ ਫਿਰ ਤਾਂ ਕੋਈ ਖੁੱਲ੍ਹੇ ਦਰਵਾਜ਼ੇ ਆਉਣੇ ਯਾਨੀ ਬੰਦ ਹੀ ਆਉਣੇ ਸਨ ਇਉਂ ਕਰਕੇ ਦੁਖੀ ਹੋ ਕੇ ਫਿਰ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਮੈਂ ਬੜਾ ਦੁਖੀ ਹਾਂ ਮੇਰੇ ਤੇ ਰਹਿਮ ਕਰੋ ਮੇਰੇ ਤੇ ਤਰਸ ਖਾਓ ਬਾਹਰੋਂ ਕਿਹਾ ਬਈ ਜਿਹੜੀ ਤੈਨੂੰ ਯੁਗਤੀ ਦੱਸੀ ਸੀ ਬਿਲਕੁਲ ਠੀਕ ਸੀ ਅਗਰ ਤੂੰ ਉਸ ਤੇ ਅਮਲ ਕਰਦਾ ਹੁਣ ਉਹ ਕਦੇ ਦਾ ਆਜ਼ਾਦ ਹੋ ਜਾਂਦਾ ਪ੍ਰਤੀਤ ਹੁੰਦਾ ਤੇ ਉਸ ਤੇ ਅਮਲ ਨਹੀਂ ਕੀਤਾ ਕਹਿਣਗੇ ਉਸੀ ਵਕਤ ਦਾ ਫਿਰਦਾ ਫਿਰਦਾ ਕੋਈ ਗਲਤੀ ਕਰ ਬੈਠਾ ਹੋਏਗਾ ਉਸ ਵਕਤ ਮੈਂ ਇੱਕ ਦਫ਼ਾ ਕੰਧ ਨਾਲ ਹੱਥ ਛੱਡ ਦਿੱਤਾ ਸੀ ਸਿਰ ਖੁਰ ਕਰਨ ਵਾਸਤੇ ਉਦੋਂ ਹੀ ਖੁੱਲ੍ਹਾ ਦਰਵਾਜ਼ਾ ਲੰਘੇ ਦ੍ਰਿਸ਼ਟਾਂਤ ਮਿਸਾਲ ਵਾਹਿਗੁਰੂ ਅੰਤਰਯਾਮੀ ਨੇ ਵਿੱਚੋਂ 1.84 ਲੱਖ ਜੀਆ ਜੂਨ ਜੋ ਹੈ ਉਹ ਬੰਦ ਦਰਵਾਜ਼ੀਆਂ ਨਹੀਂ ਨੇ ਉਹਨਾਂ ਨੂੰ ਅਧਿਕਾਰ ਨੇ ਮੁਕਤ ਹੋਣ ਦਾ ਤਮਾਮ ਦੁੱਖਾਂ ਤੋਂ ਬਰੀ ਹੋਣ ਦਾ ਮਨੁੱਖਾਂ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਹੈ ਇਸ ਦੇ ਵਿੱਚ ਅਧਿਕਾਰ ਇਸਨੂੰ ਵਿਚਾਰ ਹੈ ਸਮਝ ਹੈ ਗਿਆਨ ਦੀ ਰੋਸ਼ਨੀ ਪ੍ਰਾਪਤ ਹੈ ਉਸ ਰੋਸ਼ਨੀ ਤੋਂ ਫਾਇਦਾ ਉਠਾ ਇੱਥੇ ਆ ਕੇ ਇਸਨੂੰ ਪਤਾ ਲੱਗਿਆ ਹੋਰ ਗੇਟ ਬੰਦ ਹਨ ਪ੍ਰਭੂ ਪ੍ਰਾਪਤੀ ਵਾਸਤੇ ਮਨੁੱਖਾਂ ਦੇ ਰੂਪੀ ਦਰਵਾਜ਼ਾ ਹੀ ਖੁੱਲ੍ਹਾ ਹੈ ਵਾਹਿਗੁਰੂ ਦਾ ਭਜਨ ਕਰਕੇ ਇਸ ਮਾਨਕਦੇ ਦੇ ਵਿੱਚ ਹੀ ਤਮਾਮ ਦੁੱਖਾਂ ਤੋਂ ਬਰੀ ਹੋਣਾ ਹੁੰਦਾ ਸੋ ਇਸ ਪਾਸੇ 84 ਫਿਰਦਾ ਫਿਰਦਾ ਮਾਨਕਦੇ ਦੇ ਵਿੱਚ ਆ ਕੇ ਜੋ ਕੋਈ ਖੁੱਲ੍ਹਾ ਦਰਵਾਜ਼ਾ ਹੈ ਅਗਰ ਕਿਸਨੇ ਪ੍ਰਭੂ ਪ੍ਰਾਪਤੀ ਵਾਸਤੇ ਤਮਾਮ ਦੁੱਖਾਂ ਤੋਂ ਬਰੀ ਹੋਣ ਵਾਸਤੇ ਉਪਾਅ ਨਾ ਕੀਤਾ ਇਸ ਮਾਨਵਤੇ ਦੇ ਵਿੱਚ ਆ ਕੇ ਇਸਨੇ ਇਹ ਵੱਡਾ ਸਾਰਿਆਂ ਉਪਾਵਾਂ ਨਾਲ ਵੱਡਾ ਉਪਾਅ ਕਰਨਾ ਤਦੇ ਹੀ ਗੁਰੂ ਪੰਚਮ ਪਾਤਸ਼ਾਹ ਫਰਮਾਉਂਦੇ ਹਨ ਸਹੀ ਪ੍ਰਾਪਤ ਮਾਨੁਖ ਜ਼ਰੂਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਅਜ ਕੇਵਲ ਇਹ ਮਨੁੱਖਾਂ ਦੇ ਦਾ ਫਰਜ਼ ਦੱਸਿਆ ਇਹੋ ਤੇਰੀ ਵਾਰੀ ਗੋਬਿੰਦ ਆਹ ساری دنیا کری ہی جاندی ہے پر پرمارتھک فرض ہے جیڑا روحانی فرض ہے وہ دی باب گرو جی سانو سمجھاؤندے ہن سب سے اتی ضروری کام جی میں سکولاں کالجاں دے وچ دو قسم دے مضمون ہوندے ہن ایک لازمی ایک غیر لازمی لازمی مضمون دی جو وقت ہے غیر لازمی دی ہرگز نہیں ہویا کرتا اسی طرح ہی انسان دے دو فرض ہیں ایک لازمی ایک غیر لازمی لازمی فرض آ جو گرو جی دس رہے ہیں جس پرب تو وچھڑے ہیں وہ مل کے تمام دکھان تو بری ہون دے واسطے واحد کی بھگتی کرنی یہ لازمی فرض ہے باقی ویوہار کا انہوں نے غیر لازمی دسیا ہے پر اشچرج گل ہے یہ جڑا لازمی فرض ہے وہ بابت جمع ہی بھول گیا انہوں فضول ہی سمجھتا تو جڑے غیر لازمی انہوں سب کچھ منیا ہوا یہ مطلب یہ اس کی بدھ کا ہی ہیر پھیر سنگت بھی لگن کر کے برا لٹریچر پڑھن کر کے برائیاں بھی لگن کر کے بدھ ملن ہو جان خود بھی اصلی اصلی گل سمجھنے کی طاقت نہیں رہتی جی کسی نشے کے ادھین ہوا آدمی اصلی گل سمجھن کے یوگ نہیں ہوا کر سمجھ ہی نہیں آتی ہوں بدھ جیڑی ہے قائم نہیں ہوں اسی طرح ہی اگیان کا نشا چڑھیا ہون کر کے اصلیت سمجھن دے یوگ نہیں پر جدو وہ نشا ہولی ہولی ستسنگ کرتے بھجن کرتے کٹتا ہے پھر اس اصلی فرض کا پتا لگتا ہے ਫਿਰ ਉਸਦੇ ਵਾਸਤੇ ਕਮਰਕ ਸਭ ਪੂਰੇ ਤੌਰ ਤੇ ਕਰ ਲੈਂਦਾ ਹੈ। ਇਸ ਵਾਸਤੇ ਹੀ ਗੁਰੂ ਜੀ ਸਾਨੂੰ ਐਸਾ ਫਰਮਾਉਂਦੇ ਹਨ।
ਆਇਓ ਲਾਹ ਲੈਣ ਪੁਰਾਨੀ, ਆਇਓ ਲੈਣ
ਵਾਸਤੇ, ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਅੱਜ ਤੋਂ ਤਕਰੀਬਨ 500 ਸਾਲ ਪਹਿਲੇ ਗੁਰੂ ਨਾਨਕ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ, ਗੁਰੂ ਅਵਤਾਰ ਧਾਰਨ ਕੀਤਾ। ਭਾਵੇਂ ਅਵਤਾਰ ਬਹੁਤ ਕਿਸਮ ਦੇ ਹੁੰਦੇ, ਨਿੱਤ ਨਮਿੱਤ, ਪੂਰਨ ਪੂਰਨ ਕੰਮ, ਅਨੁਸਾ ਅਵੇਸ਼ਾ ਆਦਿ ਬਹੁਤ ਕਿਸਮ ਦੇ ਅਵਤਾਰ ਹੁੰਦੇ। ਗੁਰੂ ਅਵਤਾਰ ਮਨ ਦਾ ਅਗਿਆਨ ਰੂਪੀ ਅੰਧੇਰਾ ਦੂਰ ਕਰਕੇ ਤਮਾਮ ਦੁੱਖਾਂ ਨੂੰ ਬਰੀ ਕਰਨ ਵਾਸਤੇ ਜੋ ਹੋਵੇ ਉਸਨੂੰ ਗੁਰੂ ਕਹਿੰਦੇ। ਗੁਰੂ ਨਾਨਕ ਜੀ ਨੇ ਗੁਰੂ ਅਵਤਾਰ ਧਾਰਨ ਕੀਤਾ। ਆਪ ਜੀ ਨੇ 7 ਦੀਪਾਂ ਨਵਾਂ ਖੰਡਾਂ ਦੇ ਵਿੱਚ ਫਿਰ ਕੇ ਸੌਖਾ ਮਾਰਗ ਇਸ ਸਮੇਂ ਦੇ ਲੋਕ ਜੋ ਕਰ ਸਕਣ ਉਹ ਦ੍ਰਿੜ ਕਰਵਾਇਆ। ਪਹਿਲੇ ਸਮਿਆਂ ਦੇ ਵਿੱਚ ਲੋਕੀ ਘਰ ਬਾਰ ਛੱਡ ਜਾਂਦੇ, ਜੰਗਲਾਂ ਦੀਆਂ ਮਨ ਵਿੱਚ ਚਲੇ ਜਾਂਦੇ, ਪਹਾੜਾਂ ਦੀਆਂ ਕੰਧਾਂ ਵਿੱਚ ਜਾ ਚੁੱਕਦੇ, ਰਾਜ ਭਾਗ ਛੱਡ ਜਾਂਦੇ, ਪ੍ਰਾਣਾਯਾਮ ਯੋਗਾ ਅਭਿਆਸ ਕਰਦੇ, ਬੜੇ ਬੜੇ ਕਠਿਨ ਤਪੱਸਿਆਵਾਂ ਕਰਦੇ। ਪਰ ਇਸ ਸਮੇਂ ਦੇ ਸਰੀਰ ਜਿਹੜੇ ਇੰਨਾ ਕੁਛ ਕਰਨ ਦੇ ਯੋਗ ਨਹੀਂ, ਸਰੀਰਾਂ ਦੀ ਉਮਰਾਂ ਥੋੜੀਆਂ, ਵਿਆਧੀ ਗ੍ਰਸਤ, ਦਿਮਾਗ ਦਿਲ ਕਮਜ਼ੋਰ, ਉਹ ਅਜੇ ਸਾਧਨ ਕਰਨ ਦੇ ਕੋਈ ਯੋਗ ਨਹੀਂ। ਇਸੀ ਕਰਕੇ ਗੁਰੂ ਜੀ ਨੇ ਸੌਖਾ ਉਪਾ ਇਸ ਸਮੇਂ ਦਾ ਨਾਮ ਦਾ ਨਿਸ਼ਾਨ, ਜੋ ਕਿ ਹਰ ਜਗ੍ਹਾ ਹੋ ਸਕਦਾ ਹੈ, ਗ੍ਰਸਤ ਤਿਆਗ ਦੋਵੇਂ ਥਾਂ ਹੋ ਸਕਦਾ ਹੈ, ਖੇਤੀ ਕਰਨ ਵਾਲਾ, ਨੌਕਰੀ ਕਰਨ ਵਾਲਾ, ਵਣ ਵਪਾਰ ਕਰਨ ਵਾਲਾ ਕਰ ਸਕਦਾ ਹੈ, ਬੱਚਾ ਜਵਾਨ ਬੁੱਢਾ ਕਰ ਸਕਦਾ ਹੈ, ਮਾਈ ਭਾਈ ਲੋਕ ਸਭ ਹੀ ਕਰ ਸਕਦੇ। ਐਸਾ ਸੌਖਾ ਰਸਤਾ ਸਾਨੂੰ ਗੁਰੂ ਬਾਬੇ ਨੇ ਦੱਸਿਆ। ਜਗਜੀਤ ਸਾਧਨ ਦੂਰ ਕੀਏ, ਜਿਹੜ ਸਾਧਨ ਰਾਮ ਹੈ ਨਾਮ ਬਤਾਓ। ਸੌਖਾ ਸਾਧਨ ਜੋ ਕਿ ਹਰ ਇੱਕ ਦੇ ਕਰਨ ਦੇ ਯੋਗ, ਹਰ ਇੱਕ ਕਰ ਸਕਦਾ ਹੈ, ਸੌਖ ਹੋਣਾ ਚਾਹੀਦਾ। ਇਹਨੂੰ ਸੌਖਾ ਸਾਨੂੰ ਦੱਸਿਆ।
ਨਾਨਕ ਨਾਮ ਸੁਖਾਲਾ ਨਾਨਕ ਨਾਮ ਸੁਖਾਲਾ।
ਗੁਰੂ ਜੀ ਨੇ ਸੌਖਾ ਰਸਤਾ ਜੀਵਾਂ ਦੀ ਕਲਿਆਣ ਦਾ ਕੋਈ ਪ੍ਰਾਪਤੀ ਦਾ ਜੋ ਕਿ ਮਨੁੱਖਾਂ ਦੇ ਵਾਸਤੇ ਅਤੀ ਜ਼ਰੂਰੀ ਕੰਮ ਹੈ ਉਹਦਾ ਦੱਸੇ। ਆਪ ਜੀ ਇਹ ਸੱਤਾਂ ਦੀਪਾਂ ਨਵੇਂ ਖੰਡਾਂ ਦੇ ਵਿੱਚ ਚੱਕਰ ਲਗਾਇਆ, ਰਾਜੇ ਰਾਣਿਆਂ ਦੇ ਪਹੁੰਚ ਕੇ ਉਹਨਾਂ ਨੂੰ ਆਪਣਾ ਫਰਜ਼ ਔਰ ਭਜਨ ਕਰਨਾ ਦੱਸਿਆ, ਜਿਹੜੇ ਅਨਿਆਈ ਰਾਜੇ ਸਨ ਉਹਨਾਂ ਨੂੰ ਪੂਰਾ ਪੂਰਾ ਨਿਆਂ ਕਰਨ ਦੇ ਵਾਸਤੇ ਪ੍ਰੇਰਿਆ। ਸੋ ਸਾਰੇ ਜਿੱਥੇ ਕਿਤੇ ਆਪ ਜੀ ਨੇ ਠੱਗਾਂ ਦੇ ਰਾਕਸ਼ਾਂ ਦੇ ਚੋਰਾਂ ਦੇ ਥਾਂ ਥਾਂ ਫਿਰ ਕੇ ਸਭ ਦਾ ਉਧਾਰ ਕੀਤਾ। ਅੱਜ ਇਸੀ ਤਰ੍ਹਾਂ ਸੰਸਾਰ ਦਾ ਉਧਾਰ ਕਰਦੇ ਕਰਦੇ ਇੱਕ ਥਾਂ ਬੈਠੇ ਹੋਏ ਮਰਦਾਨਾ ਰਬਾਬ ਵਜਾ ਰਿਹਾ, ਹਜ਼ੂਰ ਦੇ ਪਵਿੱਤਰ ਗਲੇ ਤੋਂ ਐਸੇ ਉਚਾਰਨ ਹੋ ਰਿਹਾ।
ਜਿਵੇਂ ਸਾਰ ਨਾ ਜਾਣਾ ਤੇਰੀ, ਜਿਵੇਂ ਸਾਰ ਨਾ ਜਾਣਾ ਤੇਰੀ,
ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵੜਦਾ ਨਾ, ਕਰ ਮਿਹਰਾਂ ਸਾਈਂ ਕਿਰਪਾ ਕੀਜੈ ਸਾ ਮਤ ਬੀਜੈ, ਆਠ ਪਹਿਰ ਤੁਤਿਆਈ ਗਰਭ ਨਾ ਕੀਜੈ ਰੇਨ ਹਵੀਜੈ, ਤੰਗਤ ਜੀਰੇ ਤੇਰੀ ਸਭ ਉੱਪਰ ਨਾਨਕ ਕਾ ਠਾਕਰ ਮੈਂ ਜਹੀ ਖਨਚੇਰੀ ਰਾਮ। ਗੁਰੂ ਬਾਬਾ ਜੀ ਨੇ ਬਾਰ ਬਾਰ ਅਲਾਪ ਕੇ ਸ਼ਬਦ ਦਾ ਉਚਾਰਨ ਕੀਤਾ ਔਰ ਸ਼ਬਦ ਦੀ ਸਮਾਪਤੀ ਹੋਣ ਤੇ ਸਮਾਧੀ ਲੱਗ ਗਈ, ਸਮਾਧਿਸ਼ਟ ਹੋ ਜਾਂਦੇ ਹਨ, ਮਰਦਾਨਾ ਉੱਠ ਕੇ ਫਿਰਨਾ ਸ਼ੁਰੂ ਕਰ ਦਿੰਦਾ। ਨਾਲ ਹੀ ਇੱਕ ਚਾਰ ਦੀ ਵਾਰੀ ਸੀ, ਚਾਰ ਚਫੇਰੇ ਕੰਧ ਸੀ, ਇੱਕ ਪਾਸੇ ਵੱਡਾ ਸਾਰਾ ਦਰਵਾਜ਼ਾ ਸੀ, ਉਸ ਥਾਈ ਮਰਦਾਨਾ ਅੰਦਰ ਜਾਂਦਾ ਹੈ। ਕੀ ਦੇਖਿਆ? ਇਹ ਸ਼ਮਸ਼ਾਨ ਭੂਮਿਕਾ, ਇਹਦੇ ਵਿੱਚ ਕਬਰਾਂ ਬਣੀਆਂ, ਖਾਸ ਤਰੀਕੇ ਸਿਰ ਬਣੀਆਂ ਹਨ, ਹਰ ਕਬਰ ਤੇ ਮ੍ਰਿਤਕ ਪੁਰਾਣੀ ਦਾ ਨਾਂ ਲਿਖਿਆ ਤੇ ਉਸਦੀ ਉਮਰ ਵੀ ਲਿਖੀ ਹੋਈ ਹੈ। ਯੋ ਮਰਦਾਨਾ ਸਾਰੇ ਸ਼ਮਸ਼ਾਨ ਭੂਮਿਕਾ ਚ ਪੜਦਾ ਫਿਰਦਾ, ਬੜਾ ਵਕਤ ਲੱਗ ਗਿਆ ਫਿਰਦਿਆਂ ਫਿਰਦਿਆਂ ਉਹ ਇਸ ਨਤੀਜੇ ਤੇ ਇਤਨੇ ਮ੍ਰਿਤਕ ਪੁਰਾਣੀ ਹਨ ਜਿਹਨਾਂ ਦੀਆਂ ਕਬਰਾਂ, ਸਭ ਤੋਂ ਜ਼ਿਆਦਾ ਉਮਰ ਦਾ ਬੰਦਾ 20 ਸਾਲ ਦਾ, 20 ਸਾਲ ਤੋਂ ਜ਼ਿਆਦਾ ਕਿਸੇ ਦੀ ਵੀ ਉਮਰ ਨਹੀਂ, ਉਸ ਤੋਂ ਘੱਟ ਘੱਟ ਹੀ। ਬੜਾ ਹੈਰਾਨ ਹੋਇਆ, ਚਿੱਤ ਵਿੱਚ ਸੰਸਾ ਪੈਦਾ ਹੋ ਗਿਆ, ਜਿਸ ਨਗਰ ਦੇ ਲੋਕਾਂ ਦੀ ਉਮਰ 20 ਸਾਲ ਤੋਂ ਜ਼ਿਆਦਾ ਨਾ ਹੋਵੇ
ਉਹ ਨਿਕਲਦਾ ਵਾਧਾ ਕਿਵੇਂ ਹੋ ਸਕਦਾ? ਇਹੋ ਜਿਹੇ ਖਿਆਲ ਕਲਪਨਾ ਹੋਇਆ। ਬੜੀ ਦੇਰ ਤੋਂ ਬਾਅਦ ਵਾਪਸ ਆ ਗਿਆ। ਗੁਰੂ ਬਾਬਾ ਜੀ ਸਮਾਧੀ ਤੋਂ ਉਥਾਨ ਹੋ ਚੁੱਕੇ ਸੀ। ਆ ਕੇ ਨਮਸਕਾਰ ਕੀਤੀ, ਅਰਜ਼ ਕੀਤੀ, ਗਰੀਬ ਨਿਵਾਸ ਹੈ, ਚਾਰ ਦੀਵਾਰੀ ਦੇ ਅੰਦਰ ਸ਼ਮਸ਼ਾਨ ਭੂਮਿਕਾ ਹੈ, ਜਿਹਦੇ ਵਿੱਚ ਕਬਰਾਂ ਬਣੀਆਂ, ਖਾਸ ਤਰੀਕੇ ਸਿਰ ਬਣੀਆਂ ਹਨ। ਮ੍ਰਿਤ ਪ੍ਰਾਣੀਆਂ ਦੇ ਨਾਂ ਵੀ ਲਿਖੇ ਨੇ, ਉਮਰ ਵੀ ਲਿਖੀ ਹੈ। ਗਰੀਬ ਨਿਵਾਸ 20 ਸਾਲ ਤੋਂ ਜ਼ਿਆਦਾ ਕਿਸੇ ਦੀ ਉਮਰ ਨਹੀਂ। ਜ਼ਿਆਦਾ ਤੋਂ ਜ਼ਿਆਦਾ ਜਿਹੜੇ ਬੰਦੇ ਇੱਥੇ ਮਰੇ ਨੇ 20 ਸਾਲ ਤੋਂ ਜ਼ਿਆਦਾ ਉਮਰ ਦੇ ਨੇ। ਇਹ ਕੀ ਕਾਰਨ? ਗੁਰੂ ਜੀ ਕਹਿਣ ਲੱਗੇ, ਮਰਦਾਨਿਆ, ਤੇਰੇ ਸ਼ੰਕੇ ਦਾ ਸਮਾਧਾਨ ਤਾਂ ਬਹੁਤ ਸੌਖਾ ਹੈ, ਪਰ ਬਿਹਤਰ ਹੈ ਉਹ ਸਾਹਮਣੇ ਪਿੰਡ ਦੀਂਦਾ, ਉੱਥੇ ਪਹੁੰਚ, ਉਹਨਾਂ ਦਾ ਹੀ ਸ਼ਮਸ਼ਾਨ ਭੂਮਿਕਾ ਹੋਣਾ, ਉੱਥੇ ਜਾ ਕੇ ਦੇਖ ਆਈ ਕਿ 20 ਸਾਲ ਦੀ ਉਮਰ ਤੋਂ ਜ਼ਿਆਦਾ ਦਾ ਕੋਈ ਬੰਦਾ ਹੈ ਜਾਂ ਕਿ ਨਹੀਂ। ਫਿਰ ਉਹਨੂੰ ਪੁੱਛ ਵੀ ਆਈ, ਇਹ ਕਿਉਂ? ਅੱਛੀ ਤਰ੍ਹਾਂ ਤੈਨੂੰ ਖੋਲ ਕੇ ਦੱਸ ਦੇਣਗੇ। ਮਰਦਾਨਾ ਗੁਰੂ ਬਾਬਾ ਜੀ ਦਾ ਹੁਕਮ ਪਾ ਕੇ ਪਿੰਡ ਵੱਲ ਨੂੰ ਤੁਰ ਪੈਂਦਾ ਹੈ। ਜਾਂਦਿਆਂ ਜਾਂਦਿਆਂ ਅੱਗੇ ਸੱਥ ਵਿੱਚ ਬਹੁਤ ਸਾਰੇ ਲੋਕ ਬੈਠੇ, ਜਿਹਨਾਂ ਵਿੱਚ ਸਿਆਣੀ ਸਿਆਣੀ ਉਮਰਾਂ ਦੇ ਵੀ ਸੀ, 100-100 ਸਾਲ ਦੇ ਬਜ਼ੁਰਗ ਵੀ ਦੇਖੇ। ਮਰਦਾਨਾ ਉਹਨਾਂ ਨੂੰ ਮਿਲਦਾ ਹੈ ਜਾ ਕੇ, ਅਤੇ ਗੱਲਬਾਤ ਛੇੜਦਾ ਹੈ, ਪੁੱਛਦਾ ਹੈ ਵੀ ਉਹ ਚਾਰ ਦੀਵਾਰੀ ਦੇ ਅੰਦਰ ਜੋ ਸ਼ਮਸ਼ਾਨ ਭੂਮਿਕਾ ਹੈ, ਉਹਦੇ ਪਿੰਡ ਦੀ ਹੀ ਹੋਣੀ ਹੈ ਕਿਉਂਕਿ ਬਹੁਤ ਨੇੜੇ ਹੈ ਤੁਹਾਡਾ ਪਿੰਡ। ਸੋ ਮੈਂ ਉੱਥੇ ਸਾਰੀ ਸ਼ਮਸ਼ਾਨ ਭੂਮਿਕਾ 'ਚ ਫਿਰਿਆ, ਸਭ ਦੇ ਨਾਮ ਪੜ੍ਹੇ, ਉਮਰ ਪੜ੍ਹੀ, ਜ਼ਿਆਦਾ ਤੋਂ ਜ਼ਿਆਦਾ 100 ਸਾਲ ਦੀ ਉਮਰ ਦਾ ਬੰਦਾ, ਇੱਥੇ ਤੁਸੀਂ 100-100 ਸਾਲ ਦੇ ਵੀ ਬਜ਼ੁਰਗ ਬੈਠੇ, ਇਹ ਕੀ ਕਾਰਨ ਹੈ, ਇਹਦਾ ਕੀ ਮਤਲਬ ਹੈ? ਮੇਰੇ ਸਮਝ ਨਹੀਂ ਪਈ ਇਹ ਗੱਲ। ਉਹਨਾਂ ਵਿੱਚੋਂ ਸਭ ਤੋਂ ਸਿਆਣਾ ਬਜ਼ੁਰਗ ਕਹਿਣ ਲੱਗਾ, ਬੈਠ ਜਾਓ, ਪਹਿਲਾਂ ਦੱਸੋ ਤੁਸੀਂ ਰਹਿੰਦੇ ਕਿੱਥੇ? ਉਹਨੇ ਕਿਹਾ, ਮੇਰਾ ਨਾਮ ਮਰਦਾਨਾ ਹੈ, ਮਰਾਸੀਆਂ ਦੇ ਘਰ ਦਾ ਮੇਰਾ ਜਨਮ, ਮੈਂ ਗੁਰੂ ਨਾਨਕ ਜੀ ਨਾਲ ਰਹਿੰਦਾ ਹਾਂ। ਗੁਰੂ ਨਾਨਕ ਜੀ ਸੰਸਾਰ ਦਾ ਉਧਾਰ ਕਰਦੇ ਕਰਦੇ ਥਾਂ ਥਾਂ ਵਿਚਰ ਕੇ ਵਿਚਰ ਰਹੇ ਹਨ, ਐਸੇ ਉਹਨਾਂ ਇੱਥੇ ਵੀ ਬਾਹਰ ਬੈਠੇ ਹੋਏ ਹਨ। ਇਸ ਕਰਕੇ ਮੈਂ ਉਹਨਾਂ ਨਾਲ ਕੀਰਤਨ ਕਰਦਾ ਹੁੰਦਾ ਬਾਬਾ ਜੀ। ਉਹਨਾਂ ਨੂੰ ਉਹਨਾਂ ਨੇ ਮਰਦਾਨੇ ਨੂੰ ਬਿਠਾ ਲਿਆ ਅਤੇ ਸਮਝਾਉਣ ਲੱਗੇ। ਭਾਈ ਮਰਦਾਨਾ ਕਹਿਣ ਲੱਗੇ, ਸ਼ਾਂਤੀ ਨਾਲ ਬੈਠ ਜਾਓ, ਤੁਹਾਨੂੰ ਸਮਝਾ ਦਿੰਦੇ ਹਾਂ, ਤੁਹਾਡੇ ਦਿਮਾਗ ਵਿੱਚ ਗੱਲ ਬੈਠ ਜਾਏਗੀ, ਤੁਹਾਡਾ ਮਨ ਵੀ ਮੰਨ ਜਾਏਗਾ ਵੀ ਬਿਲਕੁਲ ਠੀਕ ਹੈ ਜੋ ਲਿਖਿਆ। ਕਹਿਣ ਲੱਗਾ, ਸਾਡੇ ਪਿੰਡ ਦੇ ਵਿੱਚ ਕੋਈ ਵੀ ਬੰਦਾ ਨਾਸਤਕ ਨਹੀਂ। ਇੱਕ ਹੁੰਦੇ ਨਾਸਤਕ, ਇੱਕ ਹੁੰਦੇ ਆਸਤਕ, ਦੋ ਕਿਸਮ ਦੇ ਲੋਕ ਦੁਨੀਆਂ 'ਤੇ ਮੰਨੇ ਜਾਂਦੇ ਹਨ। ਨਾਸਤਕ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਰੱਬ ਨੂੰ ਨਾ ਮੰਨਣ, ਆਸਤਕ ਉਹਨਾਂ ਨੂੰ ਕਹਿੰਦੇ ਜਿਹੜੇ ਰੱਬ 'ਤੇ ਵਿਸ਼ਵਾਸ ਰੱਖਣ ਵਾਲੇ ਹਨ। ਦੋਨਾਂ ਦੇ ਪਿਆਰ ਅਤੇ ਕਰਤੱਵ ਅਤੇ ਨਤੀਜੇ ਵਿੱਚ ਫਰਕ ਅਵਾਸੀ ਹੋਣਾ ਹੋਇਆ। ਸੋ ਕਹਿਣ ਲੱਗੇ, ਸਾਡੇ ਪਿੰਡ 'ਚ ਨਾਸਤਕ ਕੋਈ ਨਹੀਂ। ਦਰਅਸਲ ਸਾਧ ਸਿੰਘ, ਨਾਸਤਕ ਹੋਣੇ ਨੂੰ ਥਾਂ ਹੀ ਕੋਈ ਨਹੀਂ ਹੈ। ਅਸੀਂ ਜਿਤਨੇ ਵੀ ਜੀਵ ਹਾਂ ਸਰੀਰ ਦੇ ਅੰਦਰ, ਸਰੀਰ ਧਾਰੀ ਕਹਿ ਲਓ, ਕੁਝ ਦੇਰ ਵਾਸਤੇ ਸਰੀਰ ਮਿਲਿਆ, ਅਸੀਂ ਪਰਮਾਤਮਾ ਦੇ ਪੁੱਤਰ ਹਾਂ, ਆਤਮ ਸ਼ਹਿਜ਼ਾਦੇ ਹਾਂ। ਸੋ ਪਰਮਾਤਮਾ ਦੇ ਪੁੱਤਰ ਹੋਣ ਕਰਕੇ ਸਾਨੂੰ ਪਰਮਾਤਮਾ ਤੋਂ ਮੁਨਕਰ ਹੋਣ ਵਾਸਤੇ ਥਾਂ ਹੀ ਕੋਈ ਨਹੀਂ। ਉਹ ਤਾਂ ਇਹ ਗੱਲ ਸਮਝ ਲਓ, ਸਮੁੰਦਰ ਦੀ ਸਮੁੰਦਰ ਤੋਂ ਅਲਹਿਦਾ ਹੋ ਕੇ ਇਹ ਕਹਿਣ ਲੱਗ ਪਵੇ ਵੀ ਸਮੁੰਦਰ ਵਾਈ ਕਰੇ, ਉਹਦਾ ਕਹਿਣਾ ਕਿੰਨਾ ਗਲਤ ਹੈ। ਇੱਕ ਰੇਤੇ ਦਾ ਜ਼ਰਾ ਟਿੱਬੇ 'ਤੇ ਪਿਆ ਹੋਇਆ, ਉਹ ਤੋਂ ਥੋੜ੍ਹਾ ਜਿਹਾ ਅਲਹਿਦਾ ਹੋ ਕੇ ਕਿਸੇ ਟਿੱਬਾ ਹੋਇਆ ਹੀ, ਉਹਦਾ ਕਹਿਣਾ ਕਿਸੇ ਕੁ ਤੱਕ ਠੀਕ ਹੈ। ਸੋ ਇਹ ਤਾਂ ਕਹਿਣਾ ਵੀ ਰੱਬ ਹੈ ਨਹੀਂ, ਉਸੀ ਤਰ੍ਹਾਂ ਹੀ ਸਮਝੋ। ਹਾਲਾਂਕਿ ਪਰਮਾਤਮਾ ਦੀ ਅੰਸ ਹੈ, ਕਹੋ ਕਬੀਰੇ ਰਾਮ ਜੀ ਅੰਸ ਜਸ ਕਗਤ ਮਿਟੇ ਨਾ ਮੰਸ। ਜਿਤਨੇ ਜੀਵਨ ਪਰਮਾਤਮਾ ਦੀ ਅੰਸ, ਅਸੀਂ ਸਾਰੇ ਹੀ ਆਤਮ ਸ਼ਹਿਜ਼ਾਦੇ ਹਾਂ। ਰੱਬ ਤੋਂ ਮੁਨਕਰ ਹੋਣ ਵਾਸਤੇ ਸਾਨੂੰ ਥਾਂ ਹੀ ਕੋਈ ਨਹੀਂ। ਇਹ ਜੋ ਕਹਿਣਾ ਹੈ, ਇਹ ਬੁੱਧ ਦਾ ਹੀ ਹੇਰ ਫੇਰ, ਬੁਰਾਈਆਂ ਵਿੱਚ ਲੱਗਣ ਕਰਕੇ, ਬੁਰੀ ਸੁਸਾਇਟੀ ਗੁਰੂ ਕਰਨ ਕਰਕੇ, ਬੁਰੇ ਲਿਟਰੇਚਰ ਪੜ੍ਹਨ ਕਰਕੇ ਬੁੱਧ ਮਲਨ ਹੋ ਜਾਂਦੀ, ਮਹਿਲਾ ਹੋ ਜਾਂਦੀ ਹੈ ਬੁੱਧ। ਬੁੱਧ ਜਿਹੜੀ ਆਸਤਕ ਨਾਸਤਕ ਭਾਵ ਮੰਨਣ ਵਾਲੀ ਚੀਜ਼। ਸੋ ਜਦੋਂ ਬੁੱਧ ਮਲਨ ਹੋ ਗਈ, ਉਹ ਕਹਿਣ ਪੈਂਦੀ ਰੱਬ ਨਹੀਂ, ਬਸ ਆਹ ਹੈ ਮੁਨਕਰ ਹੋਣ ਦਾ ਕਾਰਨ। ਸੋ ਇਸ ਕਰਕੇ ਜਿਹੜੀ ਉਹ ਮੁਨਕਰ, ਉਹਨਾਂ ਨੂੰ ਨਾਸਤਕ ਕਹਿੰਦੇ ਹਨ, ਜਿਹੜੇ ਰੱਬ ਦੀ ਅਸਤੀ 'ਤੇ ਵਿਸ਼ਵਾਸ ਰੱਖਣ ਵਾਲੇ, ਭਜਨ ਕਰਨ ਵਾਲੇ, ਆਪਣੇ ਸਮੇਂ ਨੂੰ ਭਜਨ ਵਿੱਚ ਗੁਜ਼ਾਰਨ ਵਾਲੇ, ਆਪਣੇ ਸਮੇਂ ਨੂੰ ਉਹੀ ਸਫਲਾ ਮੰਨਣ ਵਾਲੇ ਜਿਹੜਾ ਰੱਬ ਦੀ ਯਾਦ ਵਿੱਚ ਗੁਜ਼ਰੇ, ਉਹਨਾਂ ਨੂੰ ਆਸਤਕ ਕਹਿੰਦੇ। ਆਸਤਕਪਣਾ ਠੀਕ ਹੈ, ਨਾਸਤਕਪਣਾ ਦਰਸ ਗਲਤ ਹੈ। ਇਸ ਕਰਕੇ ਉਹ ਬਜ਼ੁਰਗ ਕਹਿੰਦਾ ਭਾਈ ਮਰਦਾਨ ਸਾਡੇ ਪਿੰਡ ਦੇ ਵਿੱਚ ਇੱਕ ਵੀ ਨਾਸਤਿਕ ਬੰਦਾ ਨਹੀਂ, ਸਾਰੇ ਹੀ ਆਸਤਿਕ। ਰੱਬ ਦੀ ਹਸਤੀ ਤੇ ਪੂਰਾ ਪੂਰਾ ਵਿਸ਼ਵਾਸ ਰੱਖਦੇ ਹਾਂ ਅਸੀਂ ਉਹਦੇ ਪੁੱਤਰ। 84 ਲੱਖ ਜੋਨ ਵਿੱਚ ਫਿਰਦੇ ਫਿਰਦੇ ਇਸ ਮਾਨੁਖਤੇ ਦੇ ਵਿੱਚ ਤਾਂ ਜੋ ਮਨੁੱਖਾਂ ਦੇ ਰੂਪੀ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ, ਜਿਸ ਨੂੰ ਮਿਲ ਕੇ ਤਮਾਮ ਦੁੱਖਾਂ ਤੋਂ ਬਰੀ ਹੋਣਾ ਹੁੰਦਾ। ਸੋ ਇਹ ਇੱਥੇ ਆ ਕੇ ਵਾਹਿਗੁਰੂ ਦੀ ਭਗਤੀ ਕਰਨੀ, ਉਸਦਾ ਭਜਨ ਕਰਨਾ ਅਸੀਂ ਆਪਣਾ ਮੁੱਖ ਫਰਜ਼ ਸਮਝਦੇ। ਬਾਕੀ ਦੋਣ ਫਰਜ਼ ਵਿਵਹਾਰਕ ਫਰਜ਼ ਉਹ ਵੀ ਕਰਦੇ, ਲੇਕਿਨ ਮੁੱਖ ਫਰਜ਼ ਅਸੀਂ ਇਹਨੂੰ ਸਮਝਦੇ। ਇਸ ਵਾਸਤੇ ਅਸੀਂ ਉਸ ਉਮਰ ਨੂੰ ਸਫਲੀ ਸਮਝਦੇ ਹਾਂ, ਲੇਖੇ ਮੰਨਦੇ ਹਾਂ ਜਿਹੜੀ ਰੱਬ ਦੀ ਯਾਦ ਵਿੱਚ ਗੁਜ਼ਰਦੀ ਹੈ। ਉਮਰ ਉਹਾ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜ਼ਰੇ ਪਾਉਂਦੀ ਗੁਜ਼ਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਨੀਲੇ ਗੁਜ਼ਰੇ ਸੰਜ ਤੇ ਫਜਰੇ। ਤੇ ਇਉਂ ਕਰਕੇ ਅਸੀਂ ਸਾਰੇ ਆਸਤਕ ਇਸ ਵਾਸਤੇ ਕਹਿੰਦੇ ਉਹ ਉਮਰ ਲੇਖੇ ਵਿੱਚ।
ਸਤਸੰਗਤ ਮੇਲਾ ਦੋ ਘੜੀਆਂ, ਸਤਸੰਗਤ ਮੇਲਾ ਦੋ ਘੜੀਆਂ, ਸਤਸੰਗਤ ਮੇਲਾ ਦੋ ਘੜੀਆਂ, ਸਤਸੰਗਤ ਮੇਲਾ ਦੋ
ਪਿੰਡ ਦੇ ਵਿੱਚ ਇੱਕ ਵੀ ਨਾਸਤਿਕ ਬੰਦਾ ਨਹੀਂ, ਸਾਰੇ ਹੀ ਆਸਤਿਕ। ਰੱਬ ਦੀ ਹਸਤੀ ਤੇ ਵਿਸ਼ਵਾਸ ਰੱਖਦੇ ਹਾਂ। ਅਸੀਂ ਆਪਣਾ ਸਮਾਂ, ਆਪਣੀ ਜ਼ਿੰਦਗੀ ਪਰਮੇਸ਼ਰ ਦਾ ਭਜਨ ਕਰਕੇ ਸਫਲੀ ਸਮਝਦੇ ਹਾਂ ਔਰ ਸਫਲੀ ਕਰਦੇ ਹਾਂ। ਹਰ ਪ੍ਰਾਣੀ ਸਾਡੇ ਪਿੰਡ ਵਿੱਚ ਇੱਕ ਆਪਣੀ ਨੋਟਬੁੱਕ ਬਣਾਉਂਦਾ ਹੈ, ਰੋਜ਼ ਨਾਮਚਾ ਬਣਾਉਂਦਾ ਹੈ, ਇੱਕ ਬਹੀ ਬਣਾਉਂਦਾ, ਜਿਹਦੇ ਵਿੱਚ ਪੈਣ ਵੇਲੇ ਸੌਣ ਵੇਲੇ ਰੋਜ਼ ਲਿਖਦਾ ਹੈ ਮੈਂ ਅੱਜ ਇੰਨਾ ਚਿਰ ਸਤਸੰਗ ਕੀਤੀ, ਇੰਨਾ ਚਿਰ ਭਜਨ ਪਾਠ ਕੀਤਾ, ਇੰਨਾ ਚਿਰ ਰੱਬ ਦੀ ਯਾਦ ਵਿੱਚ ਗੁਜ਼ਾਰਿਆ, ਰੋਜ਼ ਲਿਖ ਕੇ ਪੈਂਦਾ ਹੈ। ਇਸੇ ਤਰ੍ਹਾਂ ਉਹ ਰੋਜ਼ ਨਾਮਚਾ ਤਿਆਰ ਹੁੰਦਾ ਚਲਾ ਜਾਂਦਾ। ਜਿਸ ਵਕਤ ਪ੍ਰਾਣੀ ਦੀ ਅਹੁਦ ਪੂਰੀ ਹੁੰਦੀ ਹੈ, ਸੋ ਮ੍ਰਿਤੂ ਹੋ ਜਾਂਦਾ ਸਾਸਿੰਗ ਦੁਨੀਆਂ ਦਾ ਇਹ ਅਸੂਲ। ਜੋ ਉਪਜੋ ਸੋ ਬਿਨਸ ਹੈ ਪਰਵ ਆਜ ਕੇ ਨਾਨਕ ਹਰ ਗੁਣ ਗਾਇ ਲਈ ਛਾੜ ਸਕਣ ਲਿੰਜਾ ਜੋ ਪੈਦਾ ਹੋਇਆ ਉਸਨੇ ਬਿਨਸ ਜਿਹੜਾ ਘੜਾ ਬਣਿਆ ਉਹਨੇ ਫੁੱਟਣਾ ਇੱਕ ਦਿਨ ਜਿਹੜਾ ਬਰਤਨ ਘੜਿਆ ਗਿਆ ਉਹ ਟੁੱਟੂਗਾ ਵੀ ਇਸੇ ਤਰ੍ਹਾਂ ਜੋ ਉਪਜੋ ਜੋ ਵੀ ਉਪਜਿਆ ਉਹਨੇ ਬਿਨਸਣਾ ਹੈ ਉਹ ਮਰਿਆਦਾ ਰੱਖੀ ਗਈ ਹੈ ਸਤਯੁਗ ਦੇ ਵਿੱਚ ਲੱਖ ਲੱਖ ਵਰੇ ਦੀ ਮਰਿਆਦਾ ਹੁੰਦੀ ਇੱਕ ਪ੍ਰਾਣੀ ਦੀ ਤ੍ਰੇਤੇ 10-10 ਹਜ਼ਾਰ ਵਰਸ ਦੀ ਉਮਰ ਹੁੰਦੀ ਦੁਆਪਰ 1000-1000 ਵਰਾਂ ਦੀ ਹੁਣ ਕਲ ਯੁੱਗ ਹੈ 100 ਸਾਲ ਦੀ ਆਈ ਪਰ ਅੱਜ ਕੱਲ੍ਹ 100 ਸਾਲ ਦਾ ਵੀ ਐਸਟੀਮੇਟ ਨਹੀਂ ਲੈ ਗਿਆ ਕਿਉਂਕਿ 5000 ਵਰਸ ਤੋਂ ਉੱਪਰ ਕਲ ਯੁੱਗ ਚੱਲ ਰਿਹਾ ਹੈ ਲੋਕਾਂ ਦੇ ਆਚਾਰ ਆਹਾਰ ਵਿਵਹਾਰ ਵਿੱਚ ਬੜਾ ਫਰਕ ਪੈ ਗਿਆ ਫਰਕ ਪੈਣ ਕਰਕੇ ਅਸਲੀ ਜਿਹੜੀ ਉਮਰ ਸੀ ਕਲ ਯੁੱਗ ਦੀ ਉਤਨੀ ਰਹਿ ਨਹੀਂ ਗਈ 100 ਸਾਲ ਦੀ ਆਯੂ ਰੱਖੀ ਸੀ ਉਹ ਅੱਜ ਕੱਲ੍ਹ ਅੱਜ ਕੱਲ੍ਹ ਦੇ ਸਮੇਂ ਦਾ ਦੀਰਘ ਆਯੂ ਦਾ ਬੰਦਾ ਵੱਡੀ ਉਮਰ ਦਾ ਬੰਦਾ 70-80 ਦੇ ਦਰਮਿਆਨ ਮੰਨਿਆ ਜਾਂਦਾ ਭਾਵੇਂ ਕੋਈ ਕੋਈ ਜ਼ਿਆਦਾ ਵੀ ਹੋ ਜਾਂਦਾ ਲੇਕਿਨ ਉਹ ਨਹੀਂ ਮੰਨੀ ਜਾਂਦੀ ਮੈਜੋਰਿਟੀ ਨੂੰ ਲਿਆ ਜਾਂਦਾ ਇਸ ਕਰਕੇ ਹੌਲੀ ਹੌਲੀ ਜਿਹੜੇ ਅੱਜ ਦੇ ਜਨਮ ਲੈਂਦੇ ਨੇ ਇਹਨਾਂ ਦਾ ਐਸਟੀਮੇਟ ਇੱਦੋਂ ਵੀ ਘੱਟ ਜਾਏਗਾ 50-60 ਸਾਲ ਦੇ ਦਰਮਿਆਨ ਕਿਉਂਕਿ ਖੁਰਾਕਾਂ ਚਾਹੀਆਂ ਗੁੜਤੀਆਂ ਹੋ ਰਹੀਆਂ ਹੀ ਹੋ ਗਈਆਂ ਉਹਨਾਂ ਨਾਲ ਹੀ ਸਰੀਰ ਦੀ ਉਮਰ ਦਾ ਤੇ ਫਰਕ ਪਿਆ ਕਰਦਾ ਜਿੰਨੇ ਆਚਾਰ ਆਹਾਰ ਵਿਵਹਾਰ ਅੱਛੇ ਹੋਣ ਸ਼ੁੱਧ ਹੋਣ ਓਨਾ ਹੀ ਉਮਰ ਜ਼ਿਆਦਾ ਵਜਾਇਆ ਕਰਦੀ ਹੈ ਐਸਾ ਹੀ ਸਵਯਮ ਕਰਕੇ ਜਦੋਂ ਤਾਨੀ ਦੀ ਆਯੂ ਪੂਰੀ ਹੁੰਦੀ ਹੈ ਸਭ ਨੇ ਤੁਰ ਜਾਣਾ ਹੋਰ ਤਾਂ ਕੀ ਉਹ ਲੋਕ ਵੀ ਜਿਹੜੇ ਧਰਤੀ ਨੂੰ ਕਾਗਜ਼ ਮੰਗ ਲਪੇਟਣ ਨੂੰ ਸਮਰੱਥ ਹਨ ਉਹ ਵੀ ਦੁਨੀਆਂ ਦੀ ਆ ਕੇ ਤੁਰ ਗਏ ਸੁਧਾਰੇ ਕਰ ਮੁੰਜਨ ਕਰਨੀਆਂ ਦੇ ਮਾਲਕ ਛੁੱਟੀਆਂ ਦੇ ਮਾਲਕ ਜਿਹੜੇ ਧਰਤੀ ਨੂੰ ਕਾਗਜ਼ ਮੰਗ ਲਪੇਟਣ ਨੂੰ ਸਮਰੱਥ ਸਨ ਉਹ ਵੀ ਦੁਨੀਆਂ ਤੇ ਆ ਕੇ ਆਪਣੀ ਆਪਣੀ ਆਯੂ ਤੁਰ ਗਏ ਸਾਹਿਬ ਦਸਮ ਪਾਤਸ਼ਾਹ ਕਲਗੀਧਰ ਮਹਾਰਾਜ ਇੱਥੇ ਵੱਡਿਆਂ ਵੱਡਿਆਂ ਦੇ ਪ੍ਰਮਾਣ ਦੇ ਕੇ ਉਹ ਫਰਮਾਉਂਦੇ ਹਨ ਇੱਕ ਸ਼ਿਵ
ਆਰ
साहब दसम पातशाह गुरु कलगीधर महाराज इस देश वड्डे वड्डे ने प्रमाण दिंदे हैं। कोई गल समझानी होवे वड्डे का प्रमाण दिता छोटे मोटे तो विच ही आ जाते यूं करके ते दस दिन एक शिव भय एक गए एक फिर रामचंद्र कृष्ण के अवतार भी अने रामचंद्र कृष्ण आदि इन्हों विष्णु का अवतार मनिया जाता सो ये सब ते वड्डे मने जाते त्रेते युग दे विच हमें अवतार बहुत किस्म के होंगे ये निमित्त अवतार सन नरसिंह अवतार हो जिस वक्त हरनाक्ष नास्तिक हो गया अपनी पब्लिक दे विच नास्तिकता फैलाउन लग गया उहदे ग्रह परमात्मा ने पैदा कर दिता पहला सो उस दिन विरोध पैदा हो गया सो प्रहलाद ने बड़ी तकलीफा दिती उहदी रक्षा वास्ते थम चो प्रगट होके हरनाक्ष नूं मारिया प्रहलाद दी रक्षा उदों जन्म नहीं लिया नरसिंह ने थम चो ही प्रगट स्वतंत्र है किवें हो जा संयुक्त करके त्रेते युग दे जरामा अवतार सी इसने राजे दसते कर पिछलिया तो जन्म लिया तो यह निमित सी रावण कुंभकर्ण आदि अन्यायी राजे मारने कृष्ण द्वापर युग होए उन्होंने कंस जरासंध वगैरह बड़े बड़े अन्यायी राजे मार के धरती से पार होगा कंस यह निमित सी निमित अवतार कहते रामचंद्र जी का जंग हो रहा रावण राशन मुक जाता हनुमान इनका वड्डा जरनैल सी अपनी मुंदी ला के दिन कह लगे हनुमान हल है पुरानी पहाड़ी से उस पास एक फट्टा उठा के देखी बहुत बिरद आ चुकी विधि हो उसमें मुंदी मेरी दिखा दी उस तो राशन लाए हनुमान उसे जाता है फट्टा उठा के देखा तो की देखा एक बहुत बिरद आ जी चिक्कियां पिपड़ा गोडिया लग गई चिक्की पी रही उन्होंने जाके हनुमान कह माता ए मुंदी वे श्री रामचंद्र जी ने भेजी ओदा रावण ने जंग हो रहा राशन मुक्त गया फौज का मैं राशन लैन वास्ते आई उसने कहा उस सामने फट्टा उठा के खुश सिट दे मुंडी राशन मिल जाएगा जो तो फट्टा चक के हनुमान ने उत्थे मुंडी सीती वो सारा एक मुंडी भरिया इको जी मुंडिया उ जी पुछण लगे माता ये तो सारा एक मुंडी भरिया हुआ कहेंगी मेरे देखते देखते इन्ने बारी रामचंद्र का अवतार हो चुका होर की कहना है तू ही हनुमान तू ही हों रहा राशन लैन आ रहा इतने मुंडी छिड़ता रही असं की हिसाब कह गुरु जी कहते एडे एडे भी दुनिया से हो चुके दुनिया से रहना किसी ने मुसाफरखाना है तो इतने जो कुछ करके जाएगा फल अगे पुगना क्यों दसते हैं वह प्रेमी वह बुजुर्ग कह लगा भाई मरदाना जिस वक्त औध पूरी होंगी रानी मृत्यु हो जाए तो स्थूल शरीर कट के सूक्ष्म शरीर के शायद इन लै जाने शासक स्थूल शरीर उपर लै जिसनों लोग दबदे फूकते हैं स्थूल शरीर कहते सूक्ष्म शरीर है और सतारा तत्तों का पंज प्राण पंज कर्मिंद्रे पंज ज्ञानिंद्रे मन और बुद्ध इन सतारा तत्त कहने यह परलोक में जाता है सूक्ष्म भी कहा इस लिंग शरीर भी कह दें इस सूक्ष्म तौर पर लिजा सूक्ष्म ही जे लिजाण वाले उल बैठे तदे नहीं लिया जे लिजाण वाले लिजाते जरूर तो यूं करके तो अगे जाके कर्मा का फल भुगतना पैदा जिस वक्त साढ़े प्राणी का मृत्यु हो जाता है असि अपनी अपनी जो सा विधि है युक्ति संस्कार करने शासक अपने अपने रस्म रिवाज नौम मुल्क कोई संस्कार कर देंगे कोई दब दें दफना देंगे कई लोग उच्चे थान दही दुही ला के टंग देंगे पारसी याद इन किंग खा जाने यहोजा हिसाब बनाया क्योंकि अगर इसन रखा जाए इस कीड़े क्रम पैके बुरी हालत हो जाए देखने वाले बड़ा दुख होंगे इस करके इस मिट्टी किड़ दे सब तो चंगा तरीका संस्कार का ही होंगे संयम करके उस वक्त संस्कार करके असी उसके थां एक कबर बनाने खास तरीके से रोज बनाने हाँ रोज नाम चल लैके नोट बुक लैके बही लैके जिन्ना समा उसने हरी जस प्रभु की याद गुजारिया हों सत्संग भजन पाठ पूजा وہ سامان جمع کر کے وہ قبر تے لی. اس شکل 20 سال کی عمر زیادہ سے زیادہ تم پائی کر، کیونکہ اسی عمر ہی اس کو مانتے ہاں، باقی دی عمر نو اسی عمر ہی نہیں مانتے. عمر ہوا جو لکھے تو جو یاد سائن گزرے پاؤں مجرے، نہیں تو سانو حاصل کی ہے بچ سنی دے گزرے سنجتے پجے، وہی عمر دسو کیوں 20 سال سے زیادہ سے زیادہ عمر لیجیے. باقی تو اِسی اتنے 100 سال کے بھی بیٹھے ہوئے ہیں، باقی دی عمر نو اسی عمر ہی نہیں مانتے. ساس وہ عمر لےکھے بچ جیڑی رب دی یاد بچ گزرتی ہے. ست سنگت میلا دو کڑیاں، ست سنگت میلا دو کڑیاں، جس نے گرو نانک دیو سچے پاتشاہ کی سکھا دھارن کی، سکھی دھارن کر کے نام ابھیاس کرتا رہا، گرو بابا جی کے حکم کے انوسار اپنی زندگی ڈالتا رہا. پہر سوا پہر آتری نے اٹھنا، اشنان کرنا، واحگرو کا دن چڑے تک بھجن کرنا، دن نت کی بانی پڑھنی، چلتے پھرتے بھی شرن کرنا. یوں بچپن تو ہی وہ اپنی زندگی نو اس پاسے لگا ہے. ہولی 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 جس پاسے لگ رہی ہے ساسن، ہولی 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 بہت چرستا پراپت ہو جائے، تھوڑا تھوڑا کردے بھی بہت کچھ ہو جائے. سوئم کردے کر کے وہی سیانی عمر ہوگی، پھر دوستہ ہے، اکلا شریر ہے، اس نے تھوڑی جی مزدوری کرتا ہو تو کسی چھوٹے جی ٹاؤن بھی رہتا، چھوٹا جہا کر لیا ہے، تھوڑی جی مزدوری کرتا ہے، وہ اپنا گزارا چلا، باقی جو کہ بچ رہا سنتا کی سیوا سے لا یہ سمان گزرتا. اسی شہر دے وچ ایک بڑا سیٹھ رہ، اس دے پاس چار پانچ کو دے فاصلے تے ایک پنڈ سی، اتوں کا ایک بانیا دا منڈا منی یعنی کلرک سی. اج سور چھپ گیا، انہوں سنیہا آیا وہ کلرک نو بانی دے منڈے نو کہ جہو جی حالت وچ ہیں وہ جی حالت وچ کی پر جلدی آ جا پنڈ. سنیہا دین والدہ چلا گیا، لیکن اس نو فکر پی گیا جی پتا نہیں کی گل ہے، مینو بلایا ہے. جس سمے ہرےک نے فکر ہو جائے سکھ ہو گئے گا. سو اپنے سوامی سیٹھ نو جا کے پوچھتا ہے، سیٹھ جی مینو چھٹی دو، میں پنڈ نو جانا کیونکہ میں نے جلدی بلایا، پتا نہیں کی گل ہو. کہنے لگا میرے والوں تو چھٹی ہے، پر سور چھپ گیا ہے، رات پی گئی ہے، تو مہاجن پتر ہیں، تو اکلا چار پنج وہ فاصلے تیرا پنڈ ہے، رستے کی جنگل بھی اب بند، اکلا کیویں جا سکتی، تیرے نال کوئی آدمی ہوئے تو چنگی گل. کہنے لگا دسو میں کینوں لے کے جاؤں. انہوں نے کہا ایک جو نام دا سکھ ہے، بڑا پلا لو ایک آدمی ہے فلانے تھا رہتا ہے، وہ پاس پہنچ بھی جائے گا، جے کر وہ تیرے نال چل پے بڑی اچھی گل ہے، اور جی نہ بھی چلے تو این گل یاد رکھی وہ رب کا بھجن کرنے والا پورش تو رب کا واسطہ پھر شاید تیرے نال چل پے. اتنے پہنچیا وہ پربھو کے دھیان مگن بیٹھا ہے، آواز دیتی، آواز دن تو باہر آ کے کی گل ہے بھائی؟ کہنے بابا جی مینو جی چڈیا وہ چار پنج کو دے فاصلے تے میرا پنڈ ہے، بڑی مہربانی ہوئی، میں رات کا وقت ہے بھجن کرنا، روپ دے پیارے رات نو بھجن واسطے ریزرو رکھتے ہیں، عام لوگ سونے واسطے ریزرو رکھتے ہیں. ਕਰਕੇ ਭਜਨ ਦਾ ਉਹ ਕਹਿਣਗੇ ਬਾਬਾ ਜੀ ਜਿਹਦਾ ਭਜਨ ਕਰਦੇ ਉਹਦੇ ਵਾਸਤੇ ਮੈਨੂੰ ਛੱਡ, ਰੱਬ ਦਾ ਵਾਸਤਾ ਪਾਇਆ ਉਹ ਤਿਆਰ ਹੋ ਗਿਆ, ਪਰ ਕਹਿਣਗੇ ਚੰਗਾ ਤੇਰੇ ਨਾਲ ਚਲੇ ਚਲਦੇ ਰੱਬ ਦਾ ਵਾਸਤਾ ਤਾਂ ਪਾ ਹੀ ਦਿੱਤਾ। ਪਰ ਗੱਲ ਇੰਨੀ ਹੈ ਰਸਤੇ ਦੇ ਵਿੱਚ ਵਾਹਿਗੁਰੂ ਗੱਲਾਂ ਨਹੀਂ ਕਰਦੀ, ਜਾਂ ਤਾਂ ਰੱਬ ਦੇ ਪਾਸੇ ਦੀ ਕੋਈ ਸੁਣੀ ਜਾਂ ਸੁਣਾਈ, ਇਉਂ ਸਮਾਂ ਰੱਬ ਦੀ ਯਾਦ ਵਿੱਚ ਗੁਜ਼ਰੇ ਤਾਂ ਚੰਗੀ ਗੱਲ। ਉਹ ਕਹਿੰਦਾ ਬਾਬਾ ਜੀ ਨਾ ਮੈਂ ਕਦੇ ਸਤਸੰਗ ਕੀਤਾ, ਨਾ ਮੈਂ ਕਦੇ ਭਜਨ ਪਾਠ ਕੀਤਾ, ਨਾ ਮੈਂ ਦਾਨ ਪੁੰਨ ਕੀਤਾ, ਨਾ ਕੋਈ ਧਾਰਮਿਕ ਗ੍ਰੰਥ ਦੇਖਿਆ, ਮੈਨੂੰ ਤਾਂ ਕੋਈ ਪਤਾ ਨਹੀਂ ਇਸ ਪਾਸੇ, ਸੁਣਾਉਂਗੇ ਮੈਂ ਸੁਣੀ ਜਾਊਂਗਾ। ਖੈਰ ਤੁਸੀਂ ਵਕਤ ਤੇ ਚੱਲ ਪਏ, ਉਹਨਾਂ ਨੇ ਪ੍ਰੇਮ ਵੈਰਾਗ ਯੋਗ ਗਿਆਨ ਆਦਿ ਗੱਲਾਂ ਕਰਨੀਆਂ ਸ਼ੁਰੂ ਕਰਦੇ ਚਲੇ ਗਏ। ਨਾਲੇ ਸਫ਼ਰ ਦਾ ਪਤਾ ਨਹੀਂ ਲੱਗਿਆ, ਨਾਲੇ ਆਪਣਾ ਸਮਾਂ ਸਫਲਾ ਹੋ ਗਿਆ। ਇਉਂ ਪਹੁੰਚ ਕੇ ਤੁਰ ਪਹੁੰਚ ਕੇ ਕਹਿਣ ਲੱਗੇ ਬਈ ਹੁਣ ਤੂੰ ਪਿੰਡ ਪਹੁੰਚ ਗਿਆ ਹੈ, ਜਾਂਦੇ ਹਾਂ। ਉਸਨੂੰ ਇਹ ਗੱਲਾਂ ਸੁਣ ਕੇ ਉਹਨਾਂ ਦਾ ਬਹੁਤ ਪ੍ਰੇਮ ਹੋ ਗਿਆ। ਗੁਰੂ ਜੀ ਦਸ ਦਿਨ ਤੈ ਸਾਹਿਬ ਕੀ ਬਾਤ ਜੀ ਆਖੇ ਕਹੋ ਨਾਨਕ ਕਿਹਾ ਦੀਜੇ, ਸੀਸ ਵੱਡੇ ਕਰ ਬੈਸਣ ਦੀਜੇ ਵਿਨਸਰ ਸੇਵ ਕਰੀ ਤੂੰ ਨਾ ਮਰੀਜੇ ਜੀੜਾ ਦੀਜੇ। ਵਾਹਿਗੁਰੂ ਤੇਰੀ ਗੱਲ ਕੋਈ ਸੁਣਾਵੇ ਉਹਦੇ ਦਨ ਵਿੱਚ ਕੀ ਦਿੱਤਾ ਜਾਵੇ, ਕਹਿੰਦੇ ਸਿਰ ਵੱਢ ਕੇ ਮੂਹਰਾ ਡਾ ਦੀਏ ਤੇ ਬਿਨਾਂ ਸਿਰ ਤੋਂ ਸੇਵਾ, ਬਿਨਾਂ ਸਿਰ ਤੋਂ ਤਾਂ ਸੇਵਾ ਹੁੰਦੀ ਨਹੀਂ, ਇਹਨੇ ਨਿਰਮਾਣ ਹੋ ਕੇ ਸੇਵਾ ਕੀਤੀ। ਐਸਾ ਕਿਉਂ ਇਹ ਕਦਰ ਦੱਸੀ ਹੈ ਜਿਹਨਾਂ ਨੂੰ ਵਾਹਿਗੁਰੂ ਦੇ ਨਾਲ ਪਿਆਰ ਹੈ। ਗੁਰੂ ਜੀ ਸਿਰ ਵੱਢ ਕੇ ਬਿਨਾਂ Thank you. واپس جان واسطے کہا تو منی کلرک کہنے بابا جی وڈی رات ہوگی ہوں نہ واپس جاؤ رات اتنے کل سویرے چلے جان کہندے بھائی اس وقت اشنان کریں گے بھجن پاٹ کریں گے سارا انتظام ہے جل پانی کا کر دیا اب رات پھر منجا بسترا دے دیتا جو کھان پان کا خیال سی وہ بھی کھان پان کروا دیتا آرام کر کے بند چک اٹھ کے اشنان کر کے پھر دن چڑے تک پربھو کے دھیان بیٹھے پھر جل پانی چھکا کے ہوں چلن لگے اس نو بلا کے کہنے منیم بھائی ذرا لے لو کہ گل سن لگ لے لو کہ اس نو کہن لگے تے اج تو اٹھ مینوں مر جانا تینو لے جان گے دھرم راجا دے پیش کرن گے تے کوئی چنگا کم نہیں کیتا صرف رات ہی تے تھوڑا جا سما رب دیاں گلاں سنن وچ گزاریا ہور کوئی تیرا ہے جا سما تو تے تو دھرم راجا پوچھو گا دس وہ فل پہلا لینا ہے باقی تیرا نرک ہی نرک ہے نرک پہ لینا تل یاد رکھی دھرم راجا نو کہ پہلا مینو گرو نام کی سکھ کی جیڑی سنگت کی ہے تین چار گڑیاں وہ فل پہلا مینو سنتا دے سنتانک لوگ درشن کرا دو بس پچھوں تھوڑی خوشی ہے نرک سٹ دو کتنے سٹ دو یہ گل یاد رکھ یہ کنڈی سمجھا گئی آپ چلے گئے کچھ دیر تا یاد رہا پرساد سنگھ کلو پل گیا یہ ترشنا بڑا روگ لگا مرن منو مرنا سب نے کبیر جی نے کاشی وچ کیا آیا سی جتھے کسی کا مرتو مینو ضرور بلایا کرو کیوں موت نو دیکھ کے دوجے اپنی موت کی یاد آئی ہے پرانی اس واسطے پھر ویراگ ہوں ویراگ ہوں بھجن کرتا بھجن کیتے ہیں لوگ پر لوگ سمرتے ہیں کیوں تو کبیر جی کسی مرگ کے پیچھے گئے شمشان بھومی کا تھی پریمی ملنے واسطے آیا ماتا لوئی نو پوچھتا میں درشن کرنے پگ جی جان کے فلانے محلے شمشان بھومکا کسی جنازے کے پیچھے گئے اتنے جا کے وہ کہنا میں کیوں پچھاڑوں گا انہوں نے کہتے انہوں نے سر تک کلگی جی رہی ہوں ہر وقت کیونکہ موت نو یاد رکھنے کی نشانی اتنے جا کے پچھان لی تھی اتنے پریمی پہنچے سارے سرا سے وہ کلگی کہنا ہوں جی کبیر مننا میں سارا سرا سے ہاں کیونکہ اس موقع سب نو موت یاد ہوئی جب اتوں مڑن لگ گیا ہولی ہولی سرا تو لہن لگ گئی کلا کبیر ہے جی کے سر پہ رہے اس نو ملے نے ہر وقت موت نو یاد رکھتا تو یوں کچھ دیر واسطے تو یہ یاد رہی تھی بھجن کرنے والا ہے بزرگ ہے اس نے یہ گل کہنے کی کوئی ایسی گوشت نہیں جی اٹھ مینو مر جائیں گا سر مر جائیں سر کتنا بڑا روگ لگا مرن منو شاید تھوڑی دیر یاد رکھے پل بھر گئے تو نہیں دیکھ سکتے پر ساتھ سنگھ جدو چار گلا آ جاندیا ہمیں جل مک جائے پران مک جائے وہ جگہ آ جائے جتنے شریر کا انتن جو ٹکری کہنے وہ بن تو بن جائے شستر بیماری ہے کچھ ہو اس موقع یہ شریر کا انت یہ چار نمت منی یہ عام لوگوں کی گل دسی ہے پر گربانی دستی ہر کے شیب کے جو ہر پائے تین کی کتھا نراری رہے آوے نہ جاوے نہ کب ہوں مرتے پار ہوں شنگاری رہے وہ پوچھ نیڑے بہت دے پیاری انہوں نے کتھا نیاری رہے وہ سمرت پرش ہوں دین بابا دیا جی خوشی نال چھڑ کے تری خوشی نال وہ پھر آئے بابا کرم سنگھ مہاراج نے دو سال شیر سنگت کے کہنے سے وہ رکھ لیا سی بابا خدا سنگھ جی دسو کتنے بھی پران کٹائے انہوں نے لوگوں کی کتھا دستے ہیں نیراری ہے علیحدہ ہے ہر کے سیوک جو ہر پائے تن کی کتھا نیراری رے ہر کے سیوک جو ہر پائے ਜਾਵੇ ਨਾ ਕਬ ਨੂੰ ਉਮਰ ਪਾਰ ਨੂੰ ਸ਼ਿੰਗਾਰੀ ਪਰਮੇਸ਼ੁਰ ਦੇ ਚੰਗੀ ਹਨ ਪਰਮੇਸ਼ੁਰ ਦੀ ਸਫੇਦ ਹਨ ਉਮਰ ਦੀ ਉਹਨਾਂ ਨੂੰ ਅਮਰ ਅਵਸਥਾ ਪ੍ਰਾਪਤ ਹੋਈ ਹੁੰਦੀ ਆਹ ਖਿਆਲ ਕਰੋ ਸਾਧ ਨਹੀਂ ਆਮ ਦੁਨੀਆਂ ਦਾ ਚਾਰ ਗੱਲਾਂ ਨਮਿਤ ਮਿਲੀਆਂ ਅੰਨ ਜਲ ਮੁੱਕ ਜੇ ਪ੍ਰਾਣ ਮੁੱਕ ਜਾਣ ਉਹ ਜਗ੍ਹਾ ਅੱਜ ਉਹ ਬਣਤ ਬਣ ਜਾਏ ਇਹ ਨਮਿਤ ਹੈ ਸੋ ਜਦੋਂ ਇਹ ਚਾਰੇ ਗੱਲਾਂ ਬਣਗੀਆਂ ਉਹ ਮੁਨੀਮ ਅੱਠਵੇਂ ਦਿਨ ਮਰ ਜਾਂਦੇ ਫੜ ਕੇ ਲੈ ਜਾਂਦੇ ਧਰਮ ਰਾਜਾ ਦੇ ਪੇਸ਼ ਕੀਤਾ ਧਰਮ ਰਾਜਾ ਕਹਿਣ ਲੱਗਾ ਮਨੁੱਖਾਂ ਦੇ ਪਾਗ ਕੋਈ ਚੰਗਾ ਕੰਮ ਨੀ ਪਾਪਾਂ ਦਾ ਹੀ ਮਜਮੂਆ ਇਕੱਠਾ ਕੀਤਾ ਹਾਂ ਤੇਰਾ ਸਾਰਾ ਨਰਕ ਹੀ ਨਰਕ ਹੈ ਸਿਰਫ ਸਿੱਖ ਗੁਰੂ ਨਾਨਕ ਦੇ ਸਿੱਖ ਦੀ ਪੰਜ ਚਾਰ ਘੜੀ ਸੰਗਤ ਕੀਤੀ ਉਹ ਤੇਰਾ ਫਲ ਚੰਗਾ ਦੱਸ ਉਹਦਾ ਫਲ ਕੀ ਲੈਣਾ ਪਹਿਲਾਂ ਲੈਣਾ ਪਿੱਛੋਂ ਲੈਣਾ ਬਾਕੀ ਤੇਰਾ ਨਰਕ ਹੀ ਨਰਕ ਉਸ ਵਕਤ ਉਸਨੂੰ ਗੱਲ ਯਾਦ ਆ ਗਈ ਕੁਮਟਾ ਕੁਮਦਾ ਕਹਿਣਾ ਮਹਾਰਾਜ ਉਹ ਜੋ ਮੈਂ ਗੁਰੂ ਨਾਨਕ ਦੇ ਸਿੱਖ ਦੀ ਸੰਗਤ ਕੀਤੀ ਉਹਦਾ ਫਲ ਮੈਨੂੰ ਸੰਤਾਨਕ ਲੋਕ ਦੇ ਦਰਸ਼ਨ ਸੰਤਾਂ ਦੇ ਦਰਸ਼ਨ ਕਰਾ ਫਿਰ ਤੁਹਾਡੀ ਖੁਸ਼ੀ ਹੈ ਕਿਤੇ ਹੁਕਮ ਕੀਤਾ ਤੁਹਾਨੂੰ ਰਾਜਾ ਨੇ ਜੋ ਦੂਤਾਂ ਨੂੰ ਲੈ ਜਾਓ ਬਹੁਤ ਥੋੜਾ ਸਮਾਂ ਹੈ ਜਲਦੀ ਲਿਆ ਫਿਰ ਨਕਸਿਟੋ ਉਹਨੂੰ ਲੈ ਕੇ ਵੱਡੀ ਚਾਰ ਦੀ ਵਾਰੀ ਹੈ ਬਹੁਤ ਵੱਡਾ ਦਰਵਾਜ਼ਾ ਹੈ ਬਾਹਰ ਕਰਕੇ ਕਹਿਣ ਲੱਗੇ ਤੇਰੀ ਅੰਦਰ ਚਲਾ ਜਾਓ ਖੇਤੀਆਂ ਹੀ ਦਰਸ਼ਨ ਕਰਕੇ ਤੇਰਾ ਬਹੁਤਾ ਥੋੜਾ ਸਮਾਂ ਜੇ ਦੇਰ ਕੀਤੀ ਹੈ ਖਿਆਲ ਰੱਖੀ ਅੰਦਰ ਜਾ ਕੇ ਕੀ ਦੇਖਦਾ ਥਾਂ ਥਾਂ ਕਿਤੇ ਕੀਰਤਨ ਹੁੰਦਾ ਹੈ ਕਿਤੇ ਕਥਾ ਹੁੰਦੀ ਹੈ ਕਿਤੇ ਸਮਾਧੀ ਚ ਬੈਠੇ ਪੂਰਨ ਦੇ ਭੋਜਨ ਦਾ ਨਕਸ਼ਾ ਨਮਸਕਾਰਾਂ ਕਰਦਾ ਫਿਰਦਾ ਫਿਰਦੇ ਕੀ ਦੇਖਦਾ ਉਹੀ ਗੁਰੂ ਦਾ ਸਿੱਖ ਵੀ ਉੱਥੇ ਬੈਠੇ ਬਹੁਤ ਚਿੱਤ ਪ੍ਰਸੰਨ ਹੋਇਆ ਪਰਦੇਸ਼ ਵਿੱਚ ਕੋਈ ਵਾਕਫ ਮਿਲ ਜਾਏ ਕਿੰਨਾ ਖੁਸ਼ੀ ਹੁੰਦੀ ਨਮਸਕਾਰ ਕੀਤੇ ਆ ਗਿਆ ਭਾਈ ਹਾਂ ਬਾਬਾ ਜੀ ਆਏ ਬੈਠ ਕਥਾ ਵਾਰਤਾ ਉਹ ਰੇਸ਼ ਹੁਣ ਲੱਗ ਗਿਆ ਉੱਠ ਕੇ ਖੜਾ ਹੋ ਗਿਆ ਕਿਉਂ ਕਹਿਣ ਲੱਗਿਆ ਜੀ ਉਹਨਾਂ ਨੇ ਕਿਹਾ ਸੀ ਖੇਤੀਆਂ ਜੀ ਜੇ ਦੇਰ ਕਰਕੇ ਆਏ ਫਿਰ ਤੇਰੇ ਨਾਲ ਬੁਰੀ ਤਰ੍ਹਾਂ ਪੇਸ਼ ਆਵਾਂ ਕੋਈ ਗੱਲ ਨੀ ਧਿਆਨ ਦੇ ਕੇ ਸੁਣੇ ਫਿਰ ਸੁਣ ਲੱਗ ਪਿਆ ਵੀ ਦੇਰ ਤੋਂ ਵਾਸਤੇ ਉੱਠ ਖੜਾ ਕਹਿੰਦੇ ਕਿਉਂ ਮਹਾਰਾਜ ਕਿਤੇ ਤੰਗ ਨਾ ਕਰਨ ਕੁੱਟਣ ਮਾਰਨ ਕਹਿਣ ਲੱਗੇ ਦੇਖੋ ਇੱਥੇ ਆ ਨੀ ਸਕਦੇ ਉਧਰਲਾ ਧਿਆਨ ਨੀ ਛੱਡਦੇ ਇੱਧਰ ਆਪਣੀ ਸੁਰਤ ਲਾ ਸੁਰਤ ਉੱਧਰ ਜੋੜਤੀ ਉਹ ਬੜੀ ਦੇਰ ਤੱਕ ਗੋਲੀ 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 ਮੁੜ ਜਾਂਦੀ ਜਾ ਕੇ ਧਰਮਰਾਜ ਨੂੰ ਕਹਿੰਦੇ ਹਨ ਕੀ ਹੁਕਮੈ ਜੀ ਗੁਰੂ ਜੀ ਨਹੀਂ ਆ ਜਾਂਦੇ ਕੀ ਹੁਕਮੈ ਕਹਿਣਗੇ ਉੱਥੇ ਤਾਂ ਬਾਈ ਨਾ ਤੁਸੀਂ ਜਾ ਸਕਦੇ ਨਾ ਮੈਂ ਜਾ ਸਕਦਾ ਨਹੀਂ ਆਣਾ ਸਾਧੂ ਸਰਾ ਵਾਸਤੇ ਉਹ ਛੁਟਕਾਰਾ ਪਾ ਗਿਆ ਉੱਥੇ ਦੱਸਿਆ ਨਾ
ਪਵਨ ਲਿਖਾ ਪਾਟ ਗਿਆ ਪਵਨ ਲਿਖਾ ਪਾਟ ਗਿਆ ਸੰਤਨ ਸਿੰਘ
ਪਿਆਰ ਭਰੇ ਭੰਡਾਰਾ ਸੁਤਨ ਮੁਖ ਪੂੰਜੀ ਸੰਪਤੀ ਤਾਂ ਉਤਰਿਆ ਮਨ ਕਾ ਧੋਖਾ ਧਰਮ ਰਾਇਬ ਕਹਾਂ ਕਰੇ ਜੋ ਫਾਟੋ ਨਾ ਅਨੰਦ ਪਏ ਸੁਖ ਪਾਇਆ ਸੁਤਨ ਕੇ ਪ੍ਰਸ਼ਾਦ ਤਾਂ ਉਹ ਨਾਨਕ ਹਰ ਸਿਉ ਮਰਮਾਨਿਆ ਰੰਗ ਰਤੇ ਵਿਸਮਰਤੇ ਇਉਂ ਥੋੜੀ ਜੀ ਸੰਗਤ ਕਰਕੇ ਹੀ ਕਿਤਨਾ ਵੱਡਾ ਪਰਮ ਲਾਭ ਪ੍ਰਾਪਤ ਕਦੇ ਕਬੀਰ ਜੀ ਕਹਿੰਦੇ ਨੇ ਇੱਕ ਘੜੀ ਆਦੀ ਘੜੀ ਆਦੀ ਹੁੰਦੇ ਆਦ ਸਤਨ ਛੇਤੀ ਗੋਸਤੇ ਜੋ ਕੀ ਨੇ ਥੋੜਾ ਸਮਾਂ ਜ਼ਿਆਦਾ ਸੀ ਜਿੰਨਾ ਵੀ ਸਤਸੰਗ ਵਿੱਚ ਹਰੀ ਜਸ ਵਿੱਚ ਗੁਜ਼ਰੇ ਉਹੀ ਲਾਭਦਾਇਕ ਹੈ ਇਸ ਵਾਸਤੇ ਹੀ ਦਰਸ਼ਨ ਇਹ ਆਇਆ ਹੈ
ਆਇਓ ਲਹਿਰਾਨੀ
ਸਾਹਿਬ ਸਾਹਿਬ